ਅੱਜ ਦੀਆਂ ਮੁੱਖ ਖਬਰਾਂ ਵਿੱਚ ਜੰਗਲ ਦੀ ਅੱਗ ਸੰਬੰਧੀ ਰਾਇਲ ਕਮਿਸ਼ਨ ਦੀ ਰਿਪੋਰਟ ਪੇਸ਼, ਵਿਕਟੋਰੀਆ 'ਚ ਅੰਤਰਰਾਸ਼ਟਰੀ ਉਡਾਣਾਂ ਨਵੰਬਰ ਅੰਤ ਤੋਂ ਬਹਾਲ ਹੋਣ ਦੀ ਸੰਭਾਵਨਾ ਅਤੇ ਕੁਈਨਜ਼ਲੈਂਡ ਵੱਲੋਂ ਸਿਡਨੀ ਅਤੇ ਵਿਕਟੋਰੀਆ ਲਈ ਸਰਹੱਦਾਂ ਫਿਲਹਾਲ ਬੰਦ ਰੱਖਣ ਦਾ ਐਲਾਨ। SBS ਪੰਜਾਬੀ ਵੱਲੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਬੁਸ਼ਫਾਇਰ ਰਾਇਲ ਕਮਿਸ਼ਨ ਨੇ ਫੈਡਰਲ ਸਰਕਾਰ ਨੂੰ ਆਪਣੀ ਬੁਸ਼ਫਾਇਰ ਰੋਕੂ ਨੀਤੀ ਉੱਤੇ ਹੋਰ ਕੰਮ ਕਰਨ ਲਈ ਆਖਿਆ। ਪੇਸ਼ ਰਿਪੋਰਟ ਦੇ ਸੁਝਾਵਾਂ ਤਹਿਤ ਫੈਡਰਲ ਸਰਕਾਰ ਨੂੰ ਸਥਾਨਕ ਰਾਜ ਸਰਕਾਰਾਂ ਨਾਲ ਮਿਲ ਕੇ ਸਾਂਝੇ ਉਪਾਅ ਕਰਨ 'ਤੇ ਵੀ ਜ਼ੋਰ ਦਿੱਤਾ ਗਿਆ। ਫੈਡਰਲ ਐਮਰਜੈਂਸੀ ਮੈਨੇਜਮੈਂਟ ਮਿਨਿਸਟਰ ਡੇਵਿਡ ਲਿਟਲ ਪ੍ਰਾਊਡ ਨੇ ਆਖਿਆ ਕਿ ਅਗਲੇ ਕਦਮਾਂ ਤਹਿਤ ਰਾਜ ਸਰਕਾਰਾਂ ਦੇ ਆਪਾਤਕਾਲੀਨ ਮਹਿਕਮਿਆਂ ਦੇ ਮੰਤਰੀਆਂ ਨਾਲ ਉਹ ਇਸ ਸੰਬੰਧੀ ਜ਼ਰੂਰੀ ਗੱਲਬਾਤ ਕਰਨਗੇ।
The government does not intend to take a backward step on this. We intend to address these recommendations as quickly as we can. Our intent is, it is possibly as early as next week, Cabinet may be in a position to approve recommendations and our response to those recommendations, particularly the 14 that pertain to the federal government.
Queensland ਸਰਕਾਰ ਵੱਲੋਂ ਅਗਲੇ ਮੰਗਲਵਾਰ ਤੋਂ ਨਿਊ ਸਾਊਥ ਵੇਲਸ ਦੇ ਪੇਂਡੂ ਖੇਤਰਾਂ ਲਈ ਸਰਹੱਦਾਂ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਪਰ ਇਸ ਐਲਾਨ ਵਿੱਚ ਸਿਡਨੀ ਅਤੇ ਵਿਕਟੋਰੀਆ ਸ਼ਾਮਲ ਨਹੀਂ ਹਨ। ਕੁਈਨਜ਼ਲੈਂਡ ਦੀ ਚੀਫ ਹੈਲਥ ਆਫਿਸਰ ਜਨੈਟ ਯੰਗ ਨੇ ਆਖਿਆ ਕਿ ਸਿਡਨੀ ਵਿਚਲੇ ਕੋਵਿਡ ਕੇਸਾਂ ਦੀ ਗਿਣਤੀ ਉਹਨਾਂ ਲਈ ਇੱਕ ਚਿੰਤਾ ਦਾ ਵਿਸ਼ਾ ਹੈ।
As of 1 a.m. on the 3rd of November, the rest of New South Wales is open and people will be able to travel up into Queensland for any reason at all, and Queenslanders will be able to travel down into New South Wales to those areas for any reason at all.
ਇਸ ਤਰ੍ਹਾਂ ਨਿਊ ਸਾਊਥ ਵੇਲਸ ਦੀ ਪ੍ਰੀਮੀਅਰ ਗਲੈਡਿਸ ਪ੍ਰੋਜੈਕਲਨ ਨੇ ਇਸ ਫੈਸਲੇ ਤੇ ਨਾਰਾਜ਼ਗੀ ਪ੍ਰਗਟਾਈ ਹੈ। ਕੁਈਨਜ਼ਲੈਂਡ ਦੀ ਪ੍ਰੀਮੀਅਰ ਐਨੈਸਟੀਸੀਆ ਪੈਲੂਸ਼ਨ ਨੇ ਆਖਿਆ ਕਿ ਉਹਨਾਂ ਨੇ ਇਹ ਫੈਸਲਾ ਆਪਣੇ ਰਾਜ ਦੇ ਲੋਕਾਂ ਦੇ ਹਿੱਤ ਵਿੱਚ ਲਿਆ ਹੈ।
They are in the best interests of the people of this state and I've had to stand strong on this issue over many many months and many many weeks when other people kept calling for the borders to be open, and if that had happened back in July, I still firmly believe the consequences for Queensland families would have been diabolical.
ਵਿਕਟੋਰੀਆ ਵਿੱਚ ਪਿਛਲੇ 24 ਘੰਟਿਆਂ ਦੌਰਾਨ 4 ਹੋਰ ਕੋਰੋਨਾ ਕੇਸ ਦਰਜ ਕੀਤੇ ਗਏ ਨੇ। ਚੀਫ ਹੈਲਥ ਆਫਿਸਰ ਬ੍ਰੈਡ ਸਟਨ ਨੇ ਆਖਿਆ ਕਿ ਵਾਇਰਸ ਦੀ ਤੀਜੀ ਲਹਿਰ ਨਾ ਆਵੇ, ਇਸ ਲਈ ਸਭ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
I think in many ways we were complacent. I think everyone who's been in Victoria thinks back and realizes how differently they're thinking about where we're at now and how how awful it is to have gone through a second wave and how critical it is not to be in that situation again.
Victoria ਵਿੱਚ ਘਟਦੇ ਕੋਰੋਨਾ ਕੇਸਾਂ ਪਿੱਛੋਂ ਨਵੰਬਰ ਅੰਤ ਤੱਕ ਅੰਤਰਰਾਸ਼ਟਰੀ ਹਵਾਈ ਉਡਾਣਾਂ ਬਹਾਲ ਹੋ ਸਕਦੀਆਂ ਨੇ। ਹੋਟਲ ਕੁਆਰੰਟੀਨ ਪੜਤਾਲ ਦੀ 6 ਨਵੰਬਰ ਨੂੰ ਆਉਣ ਵਾਲੀ ਰਿਪੋਰਟ ਪਿੱਛੋਂ ਇਹ ਫੈਸਲਾ ਲਿਆ ਜਾ ਸਕਦਾ ਹੈ। ਪ੍ਰੀਮੀਅਰ ਡੇਨ ਲੈਂਡਰਿਊਜ਼ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਹੋਟਲ ਕੁਆਰੰਟੀਨ ਪ੍ਰੋਗਰਾਮ ਵਿੱਚ ਸੁਧਾਰ ਲਿਆਉਣ ਪਿੱਛੋਂ ਉਹਨਾਂ ਦਾ ਮੁੱਖ ਉਦੇਸ਼ ਵਿਦੇਸ਼ ਫਸੇ ਆਸਟ੍ਰੇਲੀਅਨ ਲੋਕਾਂ ਨੂੰ ਕ੍ਰਿਸਮਸ ਤੋਂ ਪਹਿਲਾਂ ਮੁੜ ਵਾਪਸ ਲਿਆਉਣਾ ਹੋਵੇਗਾ। ਫਰਾਂਸ ਦੇ ਸ਼ਹਿਰ ਨੀਸ ਵਿੱਚ ਇੱਕ ਚਾਕੂਧਾਰੀ ਵੱਲੋਂ ਇੱਕ ਚਰਚ ਵਿੱਚ ਵੜ ਕੇ 3 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਇਸ ਹਮਲੇ ਨੂੰ ਅੰਜਾਮ ਦੇਣ ਵਾਲਾ 21 ਸਾਲਾ ਟਿਊਨੀਸ਼ੀਆ ਦਾ ਵਿਅਕਤੀ ਇਟਲੀ ਰਾਹੀਂ ਫਰਾਂਸ ਵਿੱਚ ਆਇਆ ਸੀ। ਫਰਾਂਸ ਪੁਲਿਸ ਵੱਲੋਂ ਹਮਲੇ ਪਿੱਛੋਂ ਚੌਕਸੀ ਵਧਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਇਸ ਹਮਲੇ ਦੀ ਪੁਰਜ਼ੋਰ ਸ਼ਬਦਾਂ 'ਚ ਨਿੰਦਿਆ ਕੀਤੀ ਹੈ।
Free peoples all around the world will stand together to defend freedom, to defend our liberties, and to stand against the evil terror that seeks to assault that. While this year has had many other challenges with COVID-19, none less so than in France, it is an awful reminder of the evil that continues to lurk and seeks to strike against the innocent.
ਦੇਸ਼ ਵਿਦੇਸ਼ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਨੇ ਕੁਝ ਖਬਰਾਂ ਭਾਰਤ ਤੋਂ, ਜੋ ਅਖਬਾਰ ਅਜੀਤ ਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਦਿੱਲੀ NCR ਦੀ ਆਬੋ ਹਵਾ 'ਚ ਵੱਧਦੇ ਪ੍ਰਦੂਸ਼ਣ ਦਰਮਿਆਨ ਕੇਂਦਰ ਸਰਕਾਰ ਨੇ ਇਸ ਅਲਾਮਤ ਨਾਲ ਨਜਿੱਠਣ ਲਈ ਆਰਡੀਨੈਂਸ ਦੀ ਸ਼ਕਲ 'ਚ ਇੱਕ ਨਵਾਂ ਕਾਨੂੰਨ ਜਾਰੀ ਕੀਤਾ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਲਈ ਫੌਰੀ ਪ੍ਰਭਾਵ ਤੋਂ 5 ਸਾਲ ਤੱਕ ਦੀ ਕੈਦ ਅਤੇ 1 ਕਰੋੜ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਕਾਨੂੰਨ ਅਤੇ ਨਿਆਂ ਮੰਤਰਾਲੇ ਵੱਲੋਂ ਜਾਰੀ ਇਸ ਆਰਡੀਨੈਂਸ ਤਹਿਤ ਵਾਤਾਵਰਣ ਪ੍ਰਦੂਸ਼ਣ ਅਥਾਰਟੀ ਨੂੰ ਭੰਗ ਕਰਕੇ ਇਸ ਦੀ ਥਾਂ 'ਤੇ 20 ਮੈਂਬਰੀ ਕਮਿਸ਼ਨ ਗਠਿਤ ਕੀਤਾ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਆਰਡੀਨੈਂਸ ਤੇ ਬੁੱਧਵਾਰ ਨੂੰ ਹੀ ਸਹੀ ਪਾ ਦਿੱਤੀ ਸੀ ਤੇ ਇਹ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੇ ਯੂਪੀ 'ਚ ਫੌਰੀ ਤੌਰ 'ਤੇ ਲਾਗੂ ਹੋ ਗਿਆ। ਕੇਂਦਰ ਸਰਕਾਰ ਨੇ ਕੱਲ੍ਹ ਸੁਪਰੀਮ ਕੋਰਟ ਨੂੰ ਵੀ ਦੱਸਿਆ ਸੀ ਕਿ ਉਹ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਆਰਡੀਨੈਂਸ ਲੈ ਕੇ ਆਈ ਹੈ ਤੇ ਇਹ ਜਾਰੀ ਵੀ ਕਰ ਦਿੱਤਾ ਗਿਆ। ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਚੀਫ ਜਸਟਿਸ ਐਸ ਏ ਬੋਬੜੇ, ਜਸਟਿਸ ਏ ਐਸ ਬੋਪੰਨਾ ਤੇ ਜਸਟਿਸ ਵੀ ਰਾਮਾ ਸੁਬਰਮਨੀਅਮ ਬੈਂਚ ਨੂੰ ਸੁਣਵਾਈ ਦੌਰਾਨ ਵੀਡੀਓ ਕਾਨਫਰੰਸ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਉਧਰ ਬੈਂਚ ਨੇ ਇਸ ਸਿਲਸਿਲੇ 'ਚ ਆਖਿਆ ਹੈ ਕਿ ਉਹ ਗੁਆਂਢੀ ਰਾਜਾਂ ਵੱਲੋਂ ਪਰਾਲੀ ਸਾੜਨ ਕਾਰਨ ਦਿੱਲੀ ਵਿੱਚ ਹੋਣ ਵਾਲੇ ਹਵਾ ਪ੍ਰਦੂਸ਼ਣ ਦੇ ਮੁੱਦੇ ਉੱਤੇ ਕੋਈ ਵੀ ਹੁਕਮ ਦੇਣ ਤੋਂ ਪਹਿਲਾਂ ਆਰਡੀਨੈਂਸ ਨੂੰ ਦੇਖਣਾ ਚਾਹੇਗਾ। ਪੰਜਾਬ ਸਰਕਾਰ ਦੀ ਕੈਬਨਿਟ ਕਮੇਟੀ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਰਮਿਆਨ ਪ੍ਰਾਈਵੇਟ ਥਰਮਲਾਂ ਦੇ ਰੇਲ ਮਾਰਗ ਖਾਲੀ ਕਰਾਉਣ ਲਈ ਮੀਟਿੰਗ ਫੇਲ ਸਾਬਤ ਹੋਈ ਹੈ। ਕਿਸਾਨ ਧਿਰ ਨੇ ਪ੍ਰਾਈਵੇਟ ਥਰਮਲਾਂ ਦੇ ਰੇਲ ਮਾਰਗਾਂ 'ਤੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਕੈਬਨਿਟ ਕਮੇਟੀ ਨੇ ਕਿਸਾਨ ਧਿਰ ਨੂੰ ਇਹ ਰੇਲ ਮਾਰਗ ਖਾਲੀ ਕਰਨ ਲਈ ਮੁੜ ਵਿਚਾਰ ਕਰਨ ਵਾਸਤੇ ਆਖਿਆ। ਦੱਸਣਯੋਗ ਹੈ ਕਿ ਇਸ ਵੇਲੇ ਰਾਜਪੁਰਾ ਥਰਮਲ ਪਲਾਂਟ ਅਤੇ ਬਣਾਵਾਲੀ ਥਰਮਲ ਪਲਾਂਟ ਦੇ ਬਿਲਕੁਲ ਨੇੜੇ ਰੇਲ ਮਾਰਗ 'ਤੇ ਕਿਸਾਨ ਬੈਠੇ ਹੋਏ ਨੇ ਅਤੇ ਜਿਸ ਪਿੱਛੋਂ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਸੀ। ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਾਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 52 ਰੁਪਏ 30 ਪੈਸੇ, ਪਾਕਿਸਤਾਨ ਦੇ 112 ਰੁਪਏ 80 ਪੈਸੇ ਅਤੇ ਅਮਰੀਕਾ ਦੇ 70 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਅਤੇ ਐਡੀਲੇਡ 'ਚ ਬਦਲਵਾਈ, ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 25 ਤੇ 21 ਡਿਗਰੀ। ਮੈਲਬਰਨ 'ਚ ਹਲਕਾ ਮੀਂਹ ਪੈ ਸਕਦਾ, ਵੱਧ ਤੋਂ ਵੱਧ ਤਾਪਮਾਨ 18 ਡਿਗਰੀ। ਹੋਬਰਟ 'ਚ ਬਦਲਵਾਈ ਦੇ ਚੱਲਦਿਆਂ ਜ਼ਿਆਦਾ ਥੋੜ੍ਹਾ ਤਾਪਮਾਨ 19 ਡਿਗਰੀ। ਕੈਨਬਰਾ, ਵੋਲਨਗੋਂਗ, ਸਿਡਨੀ ਅਤੇ ਨਿਊ ਕਾਸਲ 'ਚ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਅਤੇ ਤਾਪਮਾਨ ਕ੍ਰਮਵਾਰ 15, 25, 26 ਅਤੇ 28 ਡਿਗਰੀ। ਬ੍ਰਿਸਬਨ ਵਿੱਚ ਵੀ ਹਲਕਾ ਮੀਂਹ ਪੈ ਸਕਦਾ, ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਅਤੇ ਕੇਨਸ ਅਤੇ ਡਾਰਵਿਨ 'ਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 34 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਇੰਦਰ ਸਿੰਘ ਕਰੇਵਾ।